सा मरना होए क्या जाना किम मरेंगे, कैसा मरना होए जेकर साहिब मनु न विसरे, तां सैला मरना होए जेकर साहिब मनु न विसरे, तां सैला मरना होए क्या जाना किम मरेंगे, कैसा मरना होए क्या जाना किम मरेंगे, कैसा मरना होए कैसा मरना होए। क्या जाना क्यों मरेंगे, कैसा मरना होए, क्या जाना क्यों मरेंगे कैसा मरना होए, जेकर साहिब मनो न विसरे तां सैला मरना होए, जेकर साहिब मनो न विसरे तां सैला मरना होए क्या जाना किव मरेंगे, कैसा मरना होए क्या जाना किव मरेंगे, कैसा मरना होए जेकर साहिब मनो न विसरे, तां सैला मरना होए क्या जाना किव मरेंगे, कैसा मरना होए कैसा मरना जगत डरे जीव त्या लोड़े कोए, मरने ते जगत डरे जीव या लोड़े सब कोए, मरने ते जगत डरे जीव या लोड़े सब कोए, मरने ते जगत डरे जीविया लोड़े सब कोए, क्या जाना किम मरेंगे, कैसा मरना होए जेकर साहिब मनु न विसरे, सहला मरना होए क्या जाना किम मरेंगे, कैसा मरना होए कैसा मरना होए।
गुरु अमरदास पातशाह जी इस शब्द विच बख्शिश कर रहे हैं कि ऐ जीव क्या जाना किव मरेंगे, कैसा मरना होए कोई पता नहीं। ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ 'ਤੇ ਮਰਾਂ, ਨਾ ਆਕਾਸ਼ 'ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ। ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ। ਮੌਤ ਆਉਂਦੀ ਨਹੀਂ, ਬੁਲਾ ਲੈਂਦੀ ਹੈ। ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਇਹ ਗੁਰੂ ਕੇ ਲਾਲ, ਮੌਤ ਨੂੰ ਹਰ ਵੇਲੇ ਚੇਤੇ ਰੱਖ, ਅਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ, ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ, ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਅਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ 'ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਅਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ, ਕਿਵੇਂ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸਵਾਸ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ, ਮੇਰੀ ਜਿੰਦੜੀ ਏ ਮੱਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ ਰਾਮ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਕੈਸਾ ਮਰਨਾ ਹੋਏ। ਦੂਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਵੇ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਵੇ, ਸਾਹਿਬ ਮਨੋ ਨਾ ਵਿਸਰੇ ਸੈਲਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਕੈਸਾ ਮਰਨਾ ਹੋਏ।
ਮਰੈ ਤਾਂ ਸਦ ਹੀ ਜੀਵਨ ਹੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਹੀ ਜੀਵਨ ਹੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਕਿਆ ਜਾਣਾ ਕਿਮ ਮਰੇਂਗੇ ਕੈਸਾ ਮਰਨਾ ਹੋਏ। ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ। ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੂ ਨਾ ਵਿਸਰੇ ਤਾਂ ਸੈਲਾ ਮਰਨਾ ਹੋਏ। ਕਿਆ ਜਾਣਾ ਕਿਉਂ ਮਰੇਂਗੇ ਕੈਸਾ ਮਰਨਾ ਹੋਏ। ਕੈਸਾ ਮਰਨਾ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏ ਹੈ। ਕਲਗੀਧਰ ਪਾਤਸ਼ਾਹ ਕਾਲ ਦੀ ਗਤੀ ਅਗਾਧ ਕਥਨ ਕਰਦੇ ਹਨ। ਦਸ਼ਮੇਸ਼ ਪਿਤਾ ਜੀ ਅਨੰਦਪੁਰ ਸਾਹਿਬ ਅਤੇ ਊਨੇ ਸਾਹਿਬ ਦੇ ਵਿਚਕਾਰ ਜੋ ਬੰਬੋੜ ਸਾਹਿਬ ਗੁਰਦੁਆਰਾ ਹੈ ਸਤਲੁਜ ਦੇ ਉੱਪਰ, ਉੱਥੇ ਬੈਠ ਕੇ ਕਾਲ ਦਾ ਕੌਤਕ ਵੇਖ ਕੇ ਇਹ ਬਾਣੀ ਰਚੀ। ਆਪਨੇ ਕੀ ਤੱਕਿਆ ਕਿ ਮਿਰਗ ਆਇਆ ਹੈ ਪਾਣੀ ਪੀਣ ਲਈ। ਜਿਉਂ ਪਾਣੀ ਪੀਣ ਲੱਗਦਾ ਤਾਂ ਇਸਦੇ ਮੁੱਖ ਵਿੱਚ ਮੱਛੀ ਫਸ ਜਾਂਦੀ ਹੈ। ਦਮ ਰੁਕ ਗਿਆ। ਉੱਪਰ ਬਾਜ ਵੇਖ ਰਿਹਾ ਸੀ, ਉੱਡ ਰਿਹਾ ਬਾਜ, ਅਤੇ ਵੇਖ ਰਿਹਾ ਕਿ ਮਿਰਗ ਦੇ ਮੁੱਖ ਵਿੱਚ ਮੱਛੀ ਫਸ ਗਈ। ਅਤੇ ਜਿਉਂ ਇਸ ਮੱਛੀ ਨੂੰ ਚਪਟ ਮਾਰਨ ਲਈ ਬਾਜ ਆਇਆ ਤਾਂ ਉਹ ਵੀ ਮਿਰਗ ਦੇ ਸਿੰਘਾਂ ਵਿੱਚ ਫਸ ਕੇ ਸਰੀਰ ਛੱਡ ਗਿਆ। ਅੱਖ ਫੁਰਤ ਵਿੱਚ ਇਹ ਤਿੰਨ ਮੌਤਾਂ ਵੇਖ ਕੇ, ਇਹ ਕਾਲ ਦਾ ਨਜ਼ਾਰਾ ਵੇਖ ਕੇ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਲ ਕਹਾਂ, ਡੂੰਘੇ ਜਲ ਵਿੱਚ ਰਹਿਣ ਵਾਲੀ ਮੱਛੀ ਕਿੱਥੇ, ਕਿਵੇਂ ਕਾਲ ਨੇ ਸੱਦ ਲਿਆ ਕਿਨਾਰੇ ਤੇ, ਆ ਜਾ ਬਈ ਤੇਰਾ ਸਮਾਂ ਆ ਗਿਆ। ਥਲ ਕਹਾਂ ਤੇਜ ਰਫਤਾਰ ਥਲਾਂ ਤੇ ਦੌੜਨ ਵਾਲਾ, ਜ਼ਮੀਨ ਤੇ ਦੌੜਨ ਵਾਲਾ ਮਿਰਗ ਕਿੱਥੇ, ਮੌਤ ਨੇ ਬੁਲਾ ਲਿਆ। ਉੱਚੀਆਂ ਆਕਾਸ਼ਾਂ ਵਿੱਚ ਉਡਾਰੀਆਂ ਮਾਰਨ ਵਾਲਾ ਬਾਜ ਕਿੱਥੇ, ਮੌਤ ਨੇ ਬੁਲਾ ਲਿਆ ਆ ਜਾ ਬਈ। ਅਤੇ ਅੱਖ ਫੁਰਤ ਵਿੱਚ ਤਿੰਨ ਮੌਤਾਂ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏ ਹੈ। ਕਬੀਰ ਜੀ ਨੇ ਬੜਾ ਸੁੰਦਰ ਖਿਆਲ ਲਿਖਿਆ ਕਿ ਕਬੀਰ ਏਕ ਮਰਨ ਤੇ ਦੋਏ ਮੂਵੇ, ਦੋਏ ਮਰਨ ਤੈ ਚਾਰ, ਚਾਰ ਮਰਨ ਤੇ ਸ਼ੈ ਮੂਏ, ਚਾਰ ਪੁਰਖ ਦੋਏ ਨਾਲ। ਕਬੀਰ ਜੀ ਕਥਨ ਕਰਦੇ ਹਨ ਕਿ ਇੱਕ ਹਰਨੀ ਦੇ ਮਰਨੇ ਤੇ ਨਾਲ ਉਸਦਾ ਬੱਚਾ ਵੀ ਮਰ ਗਿਆ, ਇਸ ਲਈ ਦੋ ਉਹ ਮਰ ਗਏ। ਦੋਹਾਂ ਦੇ ਮਰਨੇ ਨਾਲ ਦੋ ਹੋਰ ਮਰ ਗਏ, ਕਿਉਂਕਿ ਸ਼ਿਕਾਰੀ ਨੇ ਜਾ ਕੇ ਸ਼ਿਫਟ ਬੰਨੀ ਹੈ ਮਿਰਗ ਦੀ। ਜਿਉਂ ਨਿਸ਼ਾਨਾ ਮਾਰਿਆ ਮਿਰਗਨੀ ਨੂੰ ਤਾਂ ਮਿਰਗਨੀ ਹਰਨੀ ਵੀ ਮਰ ਗਈ, ਅਤੇ ਜਿਹੜਾ ਇਸਦੇ ਬੱਚਾ ਹੋਣ ਵਾਲਾ ਸੀ ਕਿਉਂਕਿ ਗਰਭਵਤੀ ਸੀ, ਬੱਚਾ ਵੀ ਮਰ ਗਿਆ। ਹੁਣ ਜਿੱਥੇ बैठ के इसने निशाना बनिया सी। उत्थे नेड़े ही सप निकलिया जिसने शिकारी नू डसिया। शिकारी नू डसिया ते शिकारी ने झट तलवार कढ के सप दी भी उत्थे ही मित कर दिता ते आप भी उस वेले शरीर छड गया। तां कबीर जी कहंदे हन दोए मरन ते चार, हुण चार हो गए। इन्हां चौहां दे मरने ते दो होर मर गए। शिकारी दी घरवाली जो गर्भवती सी उसने जदों वेख्या मेरा पति गुजर गया है, हुण मेरा जीवन त्रिग है, वह भी उत्थे ही टकरां मार मार के आप मर गई। क्योंकि कबीर जी ये सब कुछ अखी वेख रहे सन। ये शेर की गिनती की है बाणी दे विच। मिर्गनी का बच्चा, शिकारी, सर्प, अहेड़न ते पेट का बच्चा, ये चारे पुरख हैं। शिकारी दे घर वाली ते हरनी दे दो, ये दो औरतां हो गई। इस दी साखी इस तरह है कि जिस वेले शिकारी अपने घर विचों निकल के बाहर शिकार खेडन गया तां अगों ही एक गर्भ वाली हरनी मिल गई। इस वेले शिकारी ने खिंच के निशाना चलाया, उसी वेले हरनी मर गई, नाल ही उसका बच्चा मर गया। इतने नू जिथे फंदक खड़ोता सी ना, उस जगह तो सप निकलिया। सप ने डंग मारिया ते शिकारी ने झट तलवार मार के सप नू मार दिता। उदी जहर चढ़न करके शिकारी भी मारिया गया। कुछ चेर मगरों जदों फंदक दी औरत रोटी लैके आई तां उसने अपना पति मरिया होया वेख के आख्या हुण मेरे जीवन नू त्रिग कार। इस करके वह भी गर्भ वाली सी, भाव इस दे पेट विच भी बच्चा सी। औरत दे मरन नाल वह बच्चा भी नाल मर गया। इस वजह करके काल दी गति अगाध कथन कीती है। इस काल ने तो वड्डियां वड्डियां नू नहीं छड्या, कई मेट डारे उशारे बनाए, उपारे गड़े फिर मेटे उपाए। क्योंकि ये काल दा काम है, इसे लई गुरु अमरदास पातशाह जी कथन करते हैं, क्या जाना क्यों मरेंगे, क्या जाना क्यों मरेंगे, कैसा मरना हुए, क्या जाना क्यों मरेंगे, कैसा मरना होए, जेकर साहिब मनो न विसरे, तं सैला मरना होए, जेकर साहिब मनो न विसरे, तं सैला मरना होए, क्या जाना क्यों मरेंगे, कैसा मरना होए, क्या जाना क्यों मरेंगे, कैसा मरना होए, कैसा मरना होए। क्या जाना किब मरेंगे, कैसा मरना होए, जे कर साहब मनो ना विसरे तां सहला मरना होए। हजूर कहंदे न मरना सच है, जीवना झूठ है। ऐ मनुख मरने नाल तां जगत डरदा है, गुरमुखा नू कादा भई डर है। कबीर जिस मरने ते जग डरे, मेरे मन आनंद, मरने ही ते पाईए पूर्ण परमानंद। जिन्हां ने आके श्वास श्वास भजन कीता है, सिमरन कीता है, वो तो बाजी जीती बैठे हैं, ਉਹ ਤਾਂ ਪੁੱਗ ਚੁੱਕੇ ਹਨ, ਉਹ ਤਾਂ ਜੀਵਨ ਮੁਕਤ ਹਨ, ਉਹਨਾਂ ਨੂੰ ਮਰਨੇ ਤੋਂ ਡਰ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ, ਜਿਹੜਾ ਹੁਕਮ ਬੁੱਝ ਗਿਆ ਹੈ ਗੁਰੂ ਦਾ, ਸੰਸਾਰ 'ਤੇ ਆਉਣ ਦਾ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਕਿਉਂ ਆਇਆ, ਅਤੇ ਫਿਰ ਉਸਨੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਿਤਾ ਦਿੱਤਾ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਉਹ ਸਦਾ ਜੀਉਂਦੇ ਹਨ ਜਿਹੜੇ ਗੁਰੂ ਦੇ ਹੁਕਮ ਵਿੱਚ, ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਕਿ ਗੁਰਮੁਖ ਹਮੇਸ਼ਾ ਜੀਤੇ ਹੈ, ਮਰਤੇ ਕਭੀ ਨਹੀਂ ਵੋ, ਜਿਨ ਕੀ ਜਬਾਂ ਪੇ ਹਰ ਦਮ ਸਤਨਾਮ ਵਾਹਿਗੁਰੂ ਹੈ। ਜੋ ਹਰ ਵੇਲੇ ਈਸ਼ਵਰ ਭਗਤੀ ਵਿੱਚ ਜੁੜੇ ਹੋਏ ਹਨ, ਜੋ ਹਰ ਵੇਲੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪਦੇ ਹਨ ਸ਼੍ਰੀ ਵਾਹਿਗੁਰੂ, ਫਿਰ ਭਾਈ ਉਹਨਾਂ ਨੂੰ ਉਹਨਾਂ ਦਾ ਆਉਣਾ ਵੀ ਸਫਲ ਹੈ, ਉਹਨਾਂ ਦਾ ਸੰਸਾਰ ਤੋਂ ਜਾਣਾ ਵੀ ਧੰਨਤਾ ਦੇ ਯੋਗ ਹੈ। ਉਹ ਸਦਾ ਜਿਉਂਦੇ ਹਨ, ਨਾਮ ਰਹਿੋ ਸਾਧੂ, ਰਹਿੋ ਰਹਿੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ। ਤੋ ਨਿਰੰਕਾਰ ਨੇ ਜਿਤਨੇ ਸਵਾਸ ਦਿੱਤੇ ਹਨ ਭਾਈ, ਉਹ ਤਾਂ ਉਤਨੇ ਹੀ ਰਹਿਣੇ ਹਨ। ਜੇ ਭਲੇ ਕਰਮ ਕਰੀਏ, ਭਲੇ ਕਰਮ ਕਰਨ ਨਾਲ ਇਹ ਸਾਡੇ ਸਵਾਸ ਘੱਟ ਖਰਚ ਹੁੰਦੇ ਹਨ, ਭੋਗ ਵਿਲਾਸ ਵਿਛਿਆਂ ਵਿੱਚ ਦੁੱਗਣੇ ਸਵਾਸ ਖਰਚ ਹੋ ਜਾਂਦੇ ਹਨ, ਜਿਸ ਕਰਕੇ ਉਮਰਾਂ ਘੱਟ ਜਾਂਦੀ ਹੈ। ਅਤੇ ਜੇ ਸਤਿਪੁਰਸ਼ਾਂ ਦੀ ਸੰਗਤ ਰਹੇ, ਗੁਰੂ ਕੀ ਸੰਗਤ ਵਿੱਚ ਮਨ ਕਰਕੇ ਵੀ, ਤਨ ਕਰਕੇ ਵੀ ਜਾਗ ਕੇ ਨਾਮ ਦਾ ਅੰਮ੍ਰਿਤ ਪੀਂਦੇ ਰਹੀਏ ਤਾਂ ਇਹ ਸਵਾਸ ਜਮ੍ਹਾਂ ਰਹਿੰਦੇ ਹਨ, ਘੱਟ ਖਰਚ ਹੁੰਦੇ ਹਨ। ਫਿਰ ਜਿਸ ਤਰ੍ਹਾਂ ਮਾਇਆ ਬੈਂਕ ਵਿੱਚ ਪਈ ਹੋਵੇ ਤਾਂ ਵਿਹਾਜ ਨਾਲ ਮਿਲਦਾ, ਇਸੇ ਤਰ੍ਹਾਂ ਵੱਧਦੇ ਰਹਿੰਦੇ ਹਨ ਜਦੋਂ ਚੰਗੇ ਕਰਮ ਕੋਈ ਕਰਦਾ। ਉਮਰ ਉਤਨੀ ਹੁੰਦੀ ਹੈ, ਸਵਾਸ ਉਤਨੇ ਹੀ ਹਨ ਤੇਰੇ ਖਰਚ ਕਰਨ ਵਿੱਚ। ਕਈ ਮਨੁੱਖ ਕੁਕਰਮ ਕਰਕੇ ਆਪਣੇ ਸਵਾਸਾਂ ਨੂੰ ਛੇਤੀ ਜ਼ਾਇਆ ਕਰ ਜਾਂਦੇ ਹਨ, ਕਈ ਇੱਕ ਇੱਕ ਸਵਾਸ ਨੂੰ ਜਪ ਜਪ ਕੇ ਸਫਲ ਕਰ ਲੈਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਸਵਾਸ ਉਤਨੇ ਹੀ ਹਨ ਜਿਤਨੇ ਨਿਰੰਕਾਰ ਨੇ ਦਿੱਤੇ ਹਨ। ਔਰ ਕਿਆ ਜਾਣਨਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਇਹ ਕੋਈ ਪਤਾ ਨਹੀਂ ਹੈ। ਕਾਰਨ ਬਣਦਾ ਇਹ ਕਾਰਨ ਨਿਰੰਕਾਰ ਨੂੰ ਪਤਾ। ਬਿਆਸ ਜੀ ਦੇ ਪਾਸ ਇੱਕ ਬੱਚਾ ਸੇਵਾ ਕਰਿਆ ਕਰਦਾ ਸੀ, ਆ ਕੇ ਅਤੇ ਬਿਆਸ ਜੀ ਨੂੰ ਬੜਾ ਚੰਗਾ ਲੱਗਿਆ। ਅਤੇ ਜਦੋਂ ਉਸਦੇ ਮਸਤਕ ਦੀਆਂ ਲਕੀਰਾਂ ਦੇਖੀਆਂ ਨਾ, ਅਤੇ ਸਮਝ ਗਏ ਬਈ ਇਹਦੀ ਤਾਂ ਉਮਰ ਹੀ ਥੋੜ੍ਹੀ ਹੈ, ਪਰ ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ ਸੀ। ਅਤੇ ਮਨ ਵਿੱਚ ਸੋਚਿਆ ਬਈ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਅੱਗੇ ਸਿਫਾਰਿਸ਼ ਕਰ ਦਈਏ, ਇਹਦੀ ਉਮਰ ਵਧਵਾ ਦਈਏ, ਚਲੋ ਲੈ ਚੱਲਦੇ ਹਾਂ। ਭਗਵਾਨ ਸ਼ੰਕਰ ਦੇ ਪਾਸ ਲੈ ਗਏ ਕਿ ਉਹ ਧਰਤੀ ਨੂੰ ਲੈ ਕਰਦਾ, ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਮਰ ਵਧਵਾ ਆਈਏ। ਜਦੋਂ ਇਹਨਾਂ ਦੇ ਪਾਸ ਗਏ ਤਾਂ ਆਖਿਆ ਬਈ ਸ੍ਰਿਸ਼ਟੀ ਦੇ ਰਚਣ ਵਾਲਾ ਤਾਂ ਬ੍ਰਹਮਾ ਹੈ, ਉਹਦੇ ਕੋਲ ਚੱਲਦੇ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਹੁਕਮ ਅਨੁਸਾਰ ਲੈ ਕਰਦਾ। ਬ੍ਰਹਮੇ ਦੇ ਪਾਸ ਗਏ, ਆਪ ਉਤਪਤੀ ਕਰਦੇ ਹੋ, ਇਹਦੀ ਕੁਝ ਉਮਰ ਵੱਧ ਜਾਏ ਤਾਂ। ਕਹਿਣ ਲੱਗੇ ਇਹ ਕੰਮ ਵਿਸ਼ਨੂੰ ਭਗਵਾਨ ਦਾ, ਅਤੇ ਜਾਂ ਉੱਥੇ ਪਹੁੰਚੇ। ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ, ਉਹੋ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ, ਅਤੇ ਭਗਵਾਨ ਬਿਆਸ ਜੀ ਵੀ ਨਾਲ ਹਨ। ਅਤੇ ਜਦੋਂ ਵਿਧਾਤਾ ਦੇ ਪਾਸ ਗਏ, ਬੱਚੇ ਨੂੰ ਬਾਹਰ ਬਿਠਾਇਆ, ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ, ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ, ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾ, ਉਹ ਜਿਉਂਦਾ ਵੀ ਹੈ, ਕਿਉਂਕਿ ਮੈਂ ਤਾਂ ਉਸਦੀ ਕਰਮ ਲੇਖਾ ਹੀ, ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ, ਨਹੀਂ ਤਾਂ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਜਿਹਦੀ ਸਿਫਾਰਸ਼ ਕਰਨ ਲਈ ਆਏ ਸੀ ਨਾ, ਉਹ ਸਗੋਂ ਮੌਤ ਦਾ ਕਾਰਨ ਬਣ ਗਏ। ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ਼ ਕਹਿੰਦੇ ਹਨ, ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ, ਅਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨ ਚੇਤੇ 'ਚ ਆਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ, ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ, ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ, ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ, ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ। ਅਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਅਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ, ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ, ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ, ਅਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੈ, ਹੁਣ ਸੌਣ ਦਾ ਵੇਲਾ ਨਹੀਂ। ਅਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ, ਤੇਰਾ ਲੋਕ ਵੀ ਅਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ, ਹੇ ਵਾਹਿਗੁਰੂ, ਨਾ ਵਿਸਰੋ ਨਾ ਵਿਸਾਰੋ, ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪਦੇ ਕਰੋ, ਸਿਰ 'ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ, ਕਿਉਂਕਿ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ, ਇਸ ਨੂੰ ਜਪ ਜਪ ਕੇ ਸਫਲ ਕਰ ਲਈਏ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਕਿਆ ਜਾਣਾ ਕੋਈ ਪਤਾ ਨਹੀਂ ਭਾਈ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸੈਲਾ ਮਰਨਾ ਹੋਵੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਕੈਸਾ ਮਰਨਾ ਹੋਵੇ, ਕੈਸਾ ਮਰਨਾ ਸਮਰਨਾ ਹੋਵੇ, ਕੈ ਸਮਰਨਾ
ਹੋਵੇ,
ਕੈ ਸਮਰਨਾ।